ਕ੍ਰਿਸ਼ਨ ਜੀ ਮਹਾਰਾਜ ਜੀ ਦੀ ਖਾਲਸੇ ਨੂੰ ਬਖਸ਼ੀ ਹੋਈ ਫਤਿਹ। ਸਾਰੇ ਪ੍ਰੇਮ ਸਹਿਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡਿਆਂ ਭਾਗਾਂ ਵਾਲੇ ਜੀਵ ਤੇ ਜਿਨ੍ਹਾਂ ਨੂੰ ਸਾਹਿਬ ਦੀ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ ਹੈ, ਔਰ ਅੱਜ ਸਿੱਖ ਪੰਥ ਸਿੱਖ ਧਰਮ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਾਬਕ ਨਾਨਕਸ਼ਾਹੀ ਸੰਮਤ 540 ਨੂੰ ਅਲਵਿਦਾ ਕਹਿ ਕੇ 541 ਨੂੰ ਜੀ ਆਇਆ ਕਹਿ ਰਹੇ ਹਾਂ। ਦੁਨੀਆਂ ਦੇ ਉੱਤੇ ਜਿਤਨੇ ਵੀ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਸਾਲ ਮਹੀਨੇ ਦਿਨ ਬਣੇ, ਉਹਨਾਂ ਦੇ ਵਿੱਚ ਇੱਕ ਅਕਾਲ ਪੁਰਖ ਦੀ ਉਪਾਸ਼ਨਾ, ਇੱਕ ਅਕਾਲ ਪੁਰਖ ਦੀ ਪੂਜਾ ਨਹੀਂ, ਉਹਦੇ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ। ਜੰਗਲਾਂ ਦੇ ਵਿੱਚ ਰਹਿਣ ਵਾਲੇ ਰਿਸ਼ੀਆਂ ਮੁਨੀਆਂ ਨੇ ਧਰਮ ਦਾ ਬੁਰਕਾ ਪਾ ਕੇ ਆਪਣੀਆਂ ਰੋਟੀਆਂ ਖਾਣ ਵਾਸਤੇ ਇਹੋ ਜਿਹੇ ਗ੍ਰੰਥ ਤਿਆਰ ਕੀਤੇ, ਇਹੋ ਜਿਹੇ ਲੈਕਚਰ, ਇਹੋ ਜਿਹਾ ਪ੍ਰਚਾਰ ਤਿਆਰ ਕੀਤਾ ਕਿ ਲੋਕਾਈ ਨੂੰ ਇੱਕ ਪਰਮੇਸ਼ਰ ਨਾਲੋਂ ਤੋੜ ਕੇ ਅਤੇ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲਾ ਦਿੱਤਾ। ਸੰਸਕ੍ਰਿਤ ਦੇ 108 ਉਪਨਿਸ਼ਦ ਨੇ। ਉਪਨਿਸ਼ਦ ਕਹਿੰਦੇ ਆ ਨੇੜੇ ਬੈਠ ਕੇ ਸੁਣੇ ਹੋਏ ਗਿਆਨ, ਭਾਵ ਸੰਸਕ੍ਰਿਤ ਦੀਆਂ 108 ਕਿਤਾਬਾਂ ਨੇ। ਔਰ ਉਹਨਾਂ ਸਮਿਆਂ ਦੇ ਵਿੱਚ ਜਿਸ ਵਿਅਕਤੀ ਨੂੰ ਉਹਨਾਂ 108 ਕਿਤਾਬਾਂ ਦਾ ਗਿਆਨ ਹੋ ਜਾਂਦਾ ਸੀ, ਉਹਨੂੰ 108 ਦਾ ਲਕਬ ਦਿੱਤਾ ਜਾਂਦਾ ਸੀ। ਅੱਜ ਕਈ ਵੇਖੋ ਵੇਖੀ 108 ਜਾਂ 1008 ਬਿਨਾਂ ਅਰਥ ਸਮਝੇ ਤੂੰ ਵੀ ਆਪਣੇ ਨਾਲ ਲਾਇਆ ਹੁੰਦਾ। ਉਹਨਾਂ ਵਿੱਚ ਸਭ ਤੋਂ ਪਹਿਲਾ ਉਪਨਿਸ਼ਦ, ਜਿਸ ਦਾ ਕਿਤਾਬ ਦਾ ਨਾਂ ਹੈ ਪੁਰਾਣਮ ਉਪਨਿਸ਼ਦ, ਉਸ ਵਿਅਕਤੀ ਨੇ ਓਮ ਲਫ਼ਜ਼ ਦੇ 3 ਟੁਕੜੇ ਕੀਤੇ। ਉਹਨੇ ਓਮ ਨੂੰ 3 ਤਰੀਕੇ ਨਾਲ ਵੰਡਿਆ, ਆ ਸੇ ਅਕਾਰੇ, ਓ ਸੇ ਉਕਾਰੇ, ਮਾਂ ਸੇ ਮਕਾਰੇ। ਦੂਜਾ ਵਿਅਕਤੀ ਉੱਠਿਆ, ਉਹਨੇ ਦੂਜਾ ਉਪਨਿਸ਼ਦ ਲਿਖਿਆ, ਉਸ ਕਿਤਾਬ ਦਾ ਨਾਂ ਹੈ ਚੂੜਾਮਣੀ ਉਪਨਿਸ਼ਦ। ਉਹਨੇ ਇਹਦਾ ਹੋਰ ਵਿਸਥਾਰ ਕੀਤਾ, ਆ ਸੇ ਅਕਾਰੇ ਬ੍ਰਹਮਾ, ਓ ਸੇ ਉਕਾਰੇ ਵਿਸ਼ਨੂੰ, ਮਾਂ ਸੇ ਮਕਾਰੇ ਸ਼ਿਵ ਜੀ। ਉਹਨੇ ਦੁਨੀਆਂ ਦੇ ਸਾਜਣ ਵਾਲੇ, ਰੋਟੀ ਦੇਣ ਵਾਲੇ, ਲਿਜਾਣ ਵਾਲੇ ਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਗੁਰਮਤ ਇਹਦੇ ਨਾਲ ਸਹਿਮਤ ਨਹੀਂ ਹੈ ਕਿ ਰੋਟੀ ਦੇਣ ਵਾਲਾ ਕੋਈ ਹੋਰ ਏ, ਸੰਸਾਰ ਨੂੰ ਚਲਾਉਣ ਵਾਲਾ ਕੋਈ ਹੋਰ ਏ, ਅਤੇ ਮਾਰਨ ਵਾਲਾ ਲਿਜਾਣ ਵਾਲਾ ਕੋਈ ਹੋਰ ਏ। ਗੁਰਮਤ ਦੇ ਵਿੱਚ ਸੰਖੇਪ ਪੁਆਇੰਟਾਂ ਦੇ ਵਿੱਚ ਕਿ ਸੰਸਾਰ ਨੂੰ ਸਾਜਣ ਵਾਲਾ ਤੁਦ ਆਪੇ ਸ੍ਰਿਸ਼ਟ ਸਿਰਜੀਆ, ਆਪੇ ਫੁਨ ਗੋਈ, ਸੰਸਾਰ ਨੂੰ ਸਿਰਜਣ ਵਾਲਾ ਤੂੰ ਹੀ ਹੈ, ਔਰ ਰਿਜਕ ਦੇਣ ਵਾਲਾ ਵੀ ਤੂੰ ਹੈ, ਕਿਸੇ ਬੰਦੇ ਦੇ ਹੱਥ ਵਿੱਚ ਰਿਜਕ ਨਹੀਂ ਹੈਗਾ। ਮਾਝ ਦੀ ਵਾਰ ਦੀ ਇੱਕ ਪੰਕਤੀ, ਨਾ ਰਿਜਕ ਦਸਤ ਆਕਸੇ, ਰਿਜਕ ਰੋਟੀ, ਦਸਤ ਹੱਥ। ਕਾਸ ਲਫ਼ਜ਼ ਅਰਬੀ ਲੈਂਗੁਏਜ ਦਾ ਹੈ ਔਰ ਪਰਸ਼ੀਅਨ ਲੈਂਗੁਏਜ ਦਾ ਹੈ, ਪਰਸ਼ੀਅਨ ਚ ਕਸ ਕਹਿੰਦੇ ਨੇ ਕਿਸੇ, ਤੇ ਅਰਬੀ ਚ ਕਸ ਕਹਿੰਦੇ ਆ ਆਦਮੀ ਨੂੰ, ਲਾਵਾਂ ਲੱਗ ਜੇ ਤੇ ਬਹੁ ਵਚਨ ਵੀ ਕਿਸੇ ਬਹੁਤੇ ਆਦਮੀਆਂ ਦੇ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਨਾ ਰਿਜਕ ਦਸਤ ਆ ਕਿਸੇ ਹਮਾ ਰਾ, ਇੱਥੇ ਪਾਠ ਹਮਾਰਾ ਨਹੀਂ ਹੈਗਾ, ਪਾਠ ਹੈ ਹਮਾ ਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ ਇੱਕ ਤੋਈ ਇੱਕ ਤੋਈ, ਰਿਜਕ ਦੇਣ ਵਾਲਾ ਵੀ ਤੂੰ ਇੱਕ ਹੈ, ਔਰ ਯਾਦ ਰੱਖੀ ਮਾਰਨ ਵਾਲਾ ਵੀ ਕੋਈ ਦੂਜਾ ਨਹੀਂ, ਮਾਰੈ ਰਾਖੈ ਇੱਕੋ ਸੋਏ, ਬਿਨ ਭਗਵੰਤ ਨਾਹੀ ਅਨ ਕੋਏ। ਮਾਨਸ ਕਹਿ ਕਿਛ ਨਾਹੀ ਹਾਥ, ਮਾਰੈ ਰਾਖੈ ਇੱਕੋ ਆਪ, ਗੁਰਮਤ ਇੱਕ ਦੀ ਗਵਾਹੀ ਭਰਦੀ ਹੈ। ਇੱਕ ਸਾਲ ਚੰਦਰ ਸਾਲ ਏ, ਇੱਕ ਸੂਰਜੀ ਸਾਲ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਸਵਈਆਂ ਦੇ ਵਿੱਚ ਚੰਦਰ ਸਾਲ ਦਾ ਜ਼ਿਕਰ ਕੀਤਾ ਹੈ, ਕਾਰਤਕ ਮਾਸ ਸੁਰਦਰ ਸਰਦ ਰੁੱਤ, ਪੂਰਨਮਾਸੀ ਆਠ ਜਾਮ ਸਾਠ ਘਰੀ, ਆਜ ਤੇਰੀ ਬਾਰੀ ਹੈ। ਔਰ ਕਬੀਰ ਜੀ ਨੇ ਆਠ ਜਾਮ ਚੌਂਸਠ ਘੜੀ ਆਖਿਆ ਹੈ ਕਿ ਚੌਂਹਠ ਘੜੀਆਂ ਦਿਨ ਦੀਆਂ, ਭਾਈ ਸਾਹਿਬ ਨੇ ਸੱਠ ਘੜੀਆਂ ਆਖੀਆਂ। ਕਈ ਵਾਰੀ ਜੇ ਸਾਰੀ ਬਾਣੀ ਦੀ ਕਥਾ ਸਟੇਜ ਤੋਂ, ਮੈਂ ਇੱਕ ਗੱਲ ਕਹਿੰਦਾ ਹੁੰਦਾ, ਜਿਸ ਨੇ ਸਟੇਜ 'ਤੇ ਸੰਗਤ ਨੂੰ ਸੰਬੋਧਨ ਕਰਨਾ ਹੈ ਉਹਨੂੰ ਕਿਸੇ ਮੁਰਸ਼ਦ ਦੇ ਕੋਲ ਸਾਰੀ ਬਾਣੀ ਦੀ ਕਥਾ ਆਪ ਪਹਿਲਾਂ ਥੱਲੇ ਕਰਨੀ ਚਾਹੀਦੀ। ਚੰਦਰ ਸਾਲ ਦੇ ਮੁਤਾਬਕ ਨਛੱਤਰਾਂ ਅਤੇ ਚਰਨ ਦੀ ਵਾਂਡੇ ਅਤੇ ਦਿਨ ਦੀਆਂ ਸੱਠ ਘੜੀਆਂ ਨੇ। ਚੰਦਰ ਸਾਲ 354 ਦਿਨ 5 ਘੰਟੇ 46 ਮਿੰਟ 36 ਦਿਨ ਦਾ ਹੁੰਦਾ। ਤਿੰਨਾਂ ਸਾਲਾਂ ਦੇ ਬਾਅਦ ਇੱਕ ਲਾਉਣ ਦਾ ਮਹੀਨਾ ਲਾ ਕੇ ਉਹਦੇ ਦਿਨ ਪੂਰੇ ਕਰ ਲੈਂਦੇ ਹੈ। ਸੂਰਜੀ ਸਾਲ 365 ਸਹੀ ਕਿ ਬੇਟਾ 4 ਦਿਨ ਦਾ ਹੁੰਦਾ ਹੈ, ਚੌਥੇ ਸਾਲ ਨੂੰ ਮਹੀਨੇ ਦਾ ਇੱਕ ਦਿਨ ਵਧਾ ਕੇ ਪੂਰਾ ਕਰ ਲੈਂਦੇ ਹੈ। ਲੇਕਿਨ ਇਹਨਾਂ ਦਿਨਾਂ ਦੇ ਵਿੱਚ, ਮਹੀਨਿਆਂ ਦੇ ਨਾਵਾਂ ਦੇ ਵਿੱਚ ਔਰ ਵਾਰਾਂ ਦੇ ਵਿੱਚ ਦੇਵੀ ਦੇਵਤਿਆਂ ਦੀ ਯਾਦ ਤਾਜ਼ਾ ਕਰਾਈ ਜਾਂਦੀ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਸਭ ਸਾਨੂੰ ਕਰਤੇ ਨੂੰ ਛੱਡ ਕੇ ਕਿਰਤ ਨਾਲ ਜੋੜਨ ਦਾ ਉਪਦੇਸ਼ ਦੇਣ ਵਾਲੇ ਸੀ। ਜਿਵੇਂ ਅਸੀਂ ਐਤਵਾਰ ਕਹਿੰਦੇ ਹਾਂ, ਐਤਵਾਰ ਸੂਰਜ ਦੇ ਨਾਂ ਤੋਂ ਪਿਆ ਹੈ, ਕਿਉਂਕਿ ਸੂਰਜ ਦਾ ਨਾਂ ਹੈ ਆਦਿਤ। ਜਾਪ ਸਾਹਿਬ ਵਿੱਚ ਕਿ ਆਦਿਤ ਸੁੱਖ ਹੈ, ਵਾਹਿਗੁਰੂ ਤੇਰੀ ਇੰਨੀ ਤਾਕਤ ਹੈ ਕਿ ਤੂੰ ਸੂਰਜ ਨੂੰ ਸੋਖਣ ਦੀ ਵੀ ਤਾਕਤ ਸਮਰੱਥਾ ਰੱਖਦਾ ਹੈ। ਇੱਧਰ ਈਸਾਈਅਤ ਵਿੱਚ ਈਸਾਈ ਵੀਰ ਸੰਡੇ ਸਨਡੇ ਸੂਰਜ ਦਾ ਜ਼ਿਕਰ ਹੈ। ਉੱਧਰ ਸੋਮਵਾਰ ਸੋਮ ਚੰਦਰਮਾ ਨੂੰ ਕਹਿੰਦੇ ਆ, ਇੱਧਰ ਮੰਡੇ ਮੂਨ ਡੇ ਚੰਦਰਮਾ ਦਾ ਹੀ ਜ਼ਿਕਰ ਹੈ। ਔਰ ਸੰਕ੍ਰਾਂਤ ਵਾਲੇ ਦਿਨ ਇਕੱਠੇ ਤਾਂ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ, ਗੁਰੂ ਅਰਜਨ ਸਾਹਿਬ ਨੇ ਉਪਦੇਸ਼ ਦਿੱਤਾ ਕਿ ਆ ਜੇ ਤੂੰ ਇਕੱਠਾ ਹੋਇਆ ਹੈ ਤੇ ਮੈਂ ਤੈਨੂੰ ਉਸ ਇਕੱਠ ਦੇ ਵਿੱਚ ਉਪਦੇਸ਼ ਦਿਆਂਗਾ, ਕਿਸੇ ਇਸ ਇਕੱਠ ਵਿੱਚ ਭੁੱਲ ਨਾ ਜਾਈ, ਆ ਇਸ ਇਕੱਠ ਵਿੱਚ ਮੈਂ ਤੈਨੂੰ ਉਸ ਇੱਕ ਨਾਲ ਜੁੜਨ ਦੀ ਆਵਾਜ਼ ਦਿਆਂ। ਜੇ ਹਰਿਦੁਆਰ ਇਕੱਠ ਹੋਇਆ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ, ਉਸ ਵੇਲੇ ਸਾਊਂਡ ਸਿਸਟਮ ਨਹੀਂ ਸੀ ਲੋਕਾਂ ਨੂੰ ਗੱਲ ਸੁਣਾਉਣ ਵਾਸਤੇ, ਪਾਣੀ ਪੱਛਮ ਵਾਲੇ ਪਾਸੇ ਨੂੰ ਝੱਟ ਕੇ ਵੀ ਲੋਕ ਇਕੱਠੇ ਹੋਣਗੇ ਫਿਰ ਦੱਸਾਂਗਾ ਕਿ ਤੁਹਾਡਾ ਪਾਣੀ ਸੂਰਜ ਕੋਲ ਨਹੀਂ ਪਹੁੰਚਦਾ। ਇਕੱਠ ਵਿੱਚ ਪਹੁੰਚੇ ਜ਼ਰੂਰ ਨੇ, ਸਾਹਿਬ ਕਹਿੰਦੇ ਆ ਜੇ ਘਰੋਂ ਸੰਕ੍ਰਾਂਤ ਮਨਾਉਣ ਆਇਆ ਪਰ ਮੈਂ ਤੈਨੂੰ ਦਿਆਂਗਾ ਕਿ ਆ ਕੇ ਵਧਾਂਗਾ ਵੀ ਸੰਕ੍ਰਾਂਤ ਮਨਾਉਣ ਵਾਸਤੇ ਨਾ ਆਈ, ਆਇਆ ਹੈ ਤੇ ਆ ਤੇਰੇ ਵਾਸਤੇ ਐਸੀ ਬਾਣੀ ਰਚਾਂਗਾ, ਉਸ ਬਾਣੀ ਵਿੱਚੋਂ ਤੈਨੂੰ ਉਸ ਵਾਹਿਗੁਰੂ ਦਾ ਉਪਦੇਸ਼ ਮਿਲੇਗਾ। ਅੱਜ ਕਈ ਵੀਰ ਇਸ ਗੱਲ 'ਤੇ ਵੀ ਨੇ कि नानक शाही कैलेंडर सही नहीं तो असी उन्हों मंजूर नहीं करते। सिख दी सुप्रीम कोर्ट श्री अकाल तख्त साहिब और मैं कुछ ना दे विचार ये भी सुने हैं जिसने कैलेंडर तैयार किया है वो सिख का अमृत नहीं छकिया कहते। मैं इत्थे एक सवाल खड़ा किया है कि गुरु गोबिंद सिंह महाराज साहब के बचन ने कि जब लग रहे खालसा न्यारा तब लग तेज दियो मैं सारा, जब ए गह विपरन की रीत तो मैं ना करूँ इनकी प्रतीत। जेड़ा असी बिक्रमी मंजूर करन ते आ गए हाँ वह तो फिर ब्राह्मण का तैयार किया होया ना, मान लो जे अमृत नहीं छकिया आफ्टरऑल सिख दे घरे उस बच्चे का जन्म तो होया ना, फिर ओदा लागू तो नहीं किया। उन्हें एक डाटा तैयार कर दिता है लागू तो श्री अकाल तख्त साहब तो होया, और जिस कौम ने कुछ पाना हो एक सुरता अपनानी पैंदी है। सानू सब तो पहला गल जरूरी है कि असी एक सुरता अपनाने वास्ते सारा सिख पंथ नानक शाही नू मंजूर कर लवे, साड़ी होंद आउंदी है, साड़ा नां आउंदा है। चंद्र साल दे विच चंद्रमा की पूजा है, सूरजी साल दे विच सूरज की पूजा है, और इंग्लिश दे 12 महीनों विच भी जिवें हिंदू मिथियोलॉजी है रोमन मिथियोलॉजी दे विच जैन सब तो वड्डा देवता होण करके उहदे नां ते जनवरी महीना है। सिख दा हर काम ऐसा होवे कि हर काम दे विचों उस करते दी झलक पए और उस अकाल दी याद आवे, और सिख नूं ऐसी संगत भी नहीं करनी चाहिए कि जिस संगत करन दे नाल सिख दे मन ते असर हो जावे ते सिख उस एक दे पुजारी नालों टुट जावे। और सिख नूं अपने गुरु नाल किसी अवतार नाल तुलना भी नहीं करनी चाहिए। मेरे वीर साहब सिंह का हुक्म से ना मेरी फरीदकोट की कथा सुनीए कि दो पॉइंट गुरु गोबिंद सिंह महाराज साहब ते कई वारी अणजाण पुने दे विच गुरु गोबिंद सिंह महाराज साहब की तुलना श्री रामचंद्र जी जां कोई कृष्ण जी नाल कर देंदे आ, नहीं करनी चाहिए। साहिबे कमाल दे विच लाला दौलत राय बेशक आरिया समाजी प्रो दी कलम सच वास्ते चली है कि गुरु गोबिंद सिंह दा सानी कोई होर नहीं हो सकता। एक पॉइंट ओ हनुमान नाटक दे विचों ते अल्ला यार खां जोगी दियां दो गल्लां दे विचों, विश्वामित्र ने एक जग करना सी और उस जग दी बहुत दुहाई पै गई सी। वशिष्ठ मुनि ने आख्या कि जे जग इना महान हो गया तो मेरा नाम लोगों नूं भुल जाना। उन्हें मरीच नूं आख्या भी किवें ना किवें इस जग दे विच रुकावट पा दे। तो जदों रुकावट पैन लगी तो विश्वामित्र राजे दशरथ दे कोल पहुंचिया, और श्री रामचंद्र जी की उम्र उन्हां पोथियां दे मुताबिक 19 साल की हो चुकी हुई सी कि तुसी अपने दोहें पुत्र फौज दे के भेजो मेरे जग की राखी कर, मेरे जग दे विच कोई विघन ना पए। राजे दशरथ ने जिहड़े बचन आखे वह हनुमान नाटक दे विच दर्ज ने, बालक इयाने हठी और की ना माने बात, बिन मात दिए हाथ भोजन न खाए। उह कहिंदा ये बालक ने अजे न्याणे ने इह ते अजे मां नूं रोटी दित्ते बिना ना देवे ते हाथ ना रोटी नहीं खा सकते। माटी के बनाए गज बाज रस खेल माते, पल ना बशोहे ताहे न्यायक ना वसाहे। किते मिट्टी के खड़ौणियां ना खेडन वाले आ, बल्कि रात नूं इक पल नहीं विछोड़दे, उन्हां नूं नाल लै के सौ जांदे आ। इन्हां दे हथ विच मैं धुनख बाण दे दिया, उह ताकत दा प्रतीक है। होते धन बाण बल पुरख कमान, हाथ में से टोक टूक काक खोस खाए हैं। कि इन्हां कोले धनुषबाण बनिया होवे ते हथ विच रोटी जां टुकड़ा जिहड़ा है वो कां खो के ਲੈ ਜਾਂਦਾ ਹੈ। ਰਾਮ ਕੀ ਤੋ ਕੰਜ ਪਾਤ ਗਾਤ ਇਹ ਸਾਹਮਣੇ ਮਰੀਚ ਕੇ ਇਹ ਦੇਖ ਸੁੱਕ ਚਾਏ ਹੈ। ਕਹਿੰਦੇ ਰਾਮ ਤੇ ਇੰਨੀ ਨਰਮ ਏਡਾ ਕੋਮਲ ਸਿਰ ਵਾਲਾ ਹੈ ਤੇ ਮਰੀਚ ਦੇ ਸਾਹਮਣੇ ਤੇ ਇਹ ਭੈ ਖਾ ਕੇ ਸਹਿਮ ਜਾਏਗਾ, ਤੇਰੇ ਜੱਗ ਦੀ ਰਾਖੀ ਕਿਵੇਂ ਕਰੇਗਾ। ਰਾਜੇ ਦਸ਼ਰਥ ਨੇ ਕਿਹਾ ਨਹੀਂ ਮੇਰਾ ਪੁੱਤਰ ਅਜੇ ਤੇਰੇ ਉਸ ਜੱਗ ਵਾਸਤੇ ਨਹੀਂ ਜਾ ਸਕਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਸਾਡਾ ਧਰਮ ਭਗਤੀ ਤੇ ਸ਼ਕਤੀ ਦਾ ਹੈ। ਯਾਦ ਰੱਖਿਓ ਸਾਡਾ ਮਾਰਗ ਇਕੱਲਾ ਭਗਤੀ ਦਾ ਨਹੀਂ ਗਾ, ਸਾਡੇ ਘਰ ਦੇ ਵਿੱਚ ਭਗਤੀ ਵੀ ਹੈ ਤੇ ਸ਼ਕਤੀ ਵੀ ਹੈ। ਨਾ ਇਕੱਲਾ ਸੰਤ ਹੈ ਤੇ ਨਾ ਇਕੱਲਾ ਸਿਪਾਹੀ ਹੈ, ਸਾਡਾ ਘਰ ਸੰਤ ਸਿਪਾਹੀ ਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਜ਼ਾਲਮ ਗੱਲਾਂ ਨਾ ਮੰਨੇ ਉਦੋਂ ਹਥਿਆਰ ਚੱਕਣਾ ਪੈਂਦਾ। ਚੂੰ ਕਰ ਅਸ ਹਾਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਅਤੇ ਮੇਰੇ ਸਾਹਿਬ ਨੇ ਜੰਗੀ ਮਸ਼ਕਾਂ ਕਿਰਪਾਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਅੱਜ ਨਵਾਬ ਦੀ ਸਵਾਰੀ ਆਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਉਮਰ ਅਜੇ 5 ਸਾਲ ਦੀ ਹੈ, 19 ਸਾਲ ਦੀ ਨਹੀਂ। ਔਰ ਨਵਾਬ ਕਹਿੰਦਾ ਬੱਚਿਓ ਆਓ। ਨਵਾਬ ਸਾਹਿਬ ਆ ਰਹੇ ਆ, ਸਾਰੇ ਝੁੱਕ ਕੇ ਸਲਾਮ ਕਰੋ। ਅਤੇ ਮੇਰੇ ਸਾਹਿਬ ਨੂੰ ਬਾਬਾ ਸੰਗਤ ਸਿੰਘ ਨੇ ਪੁੱਛਿਆ, ਕਹਿਣ ਲੱਗੇ ਨਹੀਂ ਇਹੋ ਜਿਹੇ ਜ਼ਾਲਮ ਅਤੇ ਕੂੜ ਦੇ ਨਵਾਬਾਂ ਨੂੰ ਅਸੀਂ ਸਜਦਾ ਨਹੀਂ ਕਰਦੇ, ਇਹਨਾਂ ਨੂੰ ਬੁੱਲੀਆਂ ਚੜਾਓ। ਪਟਨੇ ਦੀ ਸੰਗਤ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਿਖ ਕੇ ਭੇਜਿਆ ਕਿ ਨਵਾਬਾਂ ਨਾਲ ਅੜਨਾ ਚੰਗਾ ਨਹੀਂ ਹੈਗਾ, ਇਸ ਵਾਸਤੇ ਗੋਬਿੰਦ ਨੂੰ ਇਸ ਗੱਲ ਤੋਂ ਰੋਕਿਆ ਜਾਵੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੀ ਹੁਕਮਨਾਮੇ 'ਚ ਲਿਖ ਕੇ ਭੇਜੇ ਸੀ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ। ਗੋਬਿੰਦ ਨੇ ਜੋ ਕੀਤਾ ਉਹ ਠੀਕ ਕੀਤਾ ਹੈ। ਇੱਕ ਪਾਸੇ ਬਾਪ ਇਹ ਕਹਿੰਦਾ ਹੈ ਕਿ ਇਹ ਮਰੀਚ ਨੂੰ ਵੇਖ ਕੇ ਸਹਿਮ ਜਾਣਗੇ, ਪਰ ਇੱਕ ਪਾਸੇ 5 ਸਾਲ ਦੀ ਉਮਰ ਦੇ ਵਿੱਚ ਜੁਲਵੀ ਨਵਾਬ ਨੂੰ ਬੁੱਲੀਆਂ ਚੜਾ ਦੇਣੀਆਂ, ਅਤੇ ਬਾਪ ਇਹ ਕਹਿੰਦਾ ਗੋਬਿੰਦ ਜੋ ਕੀਆ ਸੋ ਭਲਾ ਕੀਆ। ਨਵਾਬ ਆਏ ਪਵਾਂਦੀ ਦੇਣੀ ਸਰਾਂਦੀ ਨਹੀਂ, ਕਿਤੇ ਨਵਾਬ ਆਵੇ ਅਤੇ ਗੋਬਿੰਦ ਸਰਾਣੇ ਨਾ ਬਿਠਾ ਦਿਓ, ਜੇ ਉਹੋ ਜਿਹੇ ਨਵਾਬ ਨੂੰ ਪਵਾਂਦੀ ਵਾਲੇ ਪਾਸੇ ਬਿਠਾਇਓ ਜੇ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਲਾ ਸ਼ਰੀਕ ਲਾਸਾਨੀ ਸ਼ਖਸੀਅਤ ਤੇ ਉਹਨਾਂ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅਤੇ ਉਸ ਲਾਸਾਨੀ ਸ਼ਖਸੀਅਤ ਦੇ ਇੱਕ ਬਚਨ ਜਿਸ ਕਰਕੇ ਸਾਨੂੰ ਨਾਨਕ ਸ਼ਾਹੀ ਸੰਮਤ ਮੰਨਣਾ ਬਹੁਤ ਜ਼ਰੂਰੀ ਹੈ। ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਇੱਕ ਗੁਰੂ ਕਾ ਸਿੱਖ ਬੜੇ ਆਤਮਿਕ ਅਵਸਥਾ ਵਾਲਾ, ਉਹਦੀ ਮੌਤ ਹੋ ਗਈ ਹੈ, ਲੇਕਿਨ ਪੁੱਤਰ ਉਹਦਾ ਸਿੱਖੀ ਧਾਰਨ ਨਹੀਂ ਕੀਤੀ ਅਤੇ ਉਹਨੂੰ ਅਖੌਤੀ ਬ੍ਰਾਹਮਣ। ਯਾਦ ਰੱਖਿਓ ਸਾਡਾ ਕਿਸੇ ਧਰਮ ਮਜ਼ਹਬ ਨਾਲ ਵੈਰ ਨਹੀਂ। ਜੇ ਬ੍ਰਾਹਮਣ ਸੱਚ ਦੀ ਆਵਾਜ਼ ਦੇ ਤਾਂ ਮੇਰੇ ਗੁਰੂ ਨੇ ਉਹਨੂੰ ਪ੍ਰਵਾਨ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੈਦੇਵ ਸਵਾਮੀ ਰਾਮਾਨੰਦ ਜੀ ਪਰਮਾਨੰਦ ਜੀ ਹੋਰਾਂ ਦੀ ਬਾਣੀ ਦਰਜ ਕੀਤੀ ਹੋਈ ਹੈ। ਕਿਸੇ ਵੀ ਕੁੱਲ ਵਿੱਚ ਜਾਤ ਵਿੱਚ ਮਾੜਾ ਵੀ ਪੈਦਾ, ਠੱਗ ਵੀ ਪੈਦਾ ਹੋ ਸਕਦਾ, ਸੰਤ ਵੀ ਪੈਦਾ ਹੋ ਸਕਦਾ ਹੈ। ਅੱਜ ਅਖੌਤੀ ਬ੍ਰਾਹਮਣ ਉਸ ਪੁੱਤਰ ਨੂੰ ਆ ਗਏ ਨੇ ਕਿ ਤੇਰੇ ਪੁੱਤਰ ਪਿਓ ਦੀ ਗਤਿਆ ਨਹੀਂ ਹੋਈ, ਸਾਰਾ ਘਰ ਹੀ ਲੁੱਟ ਲਿਆ ਅਤੇ ਅਖੀਰ ਕਹਿੰਦੇ ਗੰਗਾ ਜਾ ਉੱਥੇ ਇਸ਼ਨਾਨ ਕਰਕੇ ਆ, ਫਿਰ ਗਤਿਆ ਹੋਈ। ਅੱਜ ਲੰਘਣ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਗਿਆ ਕਿ ਮੇਰਾ ਬਾਪ ਆਨੰਦਪੁਰ ਸਾਹਿਬ ਆਉਂਦਾ ਸੀ, ਸਿੱਖਾਂ ਨਾਲ ਗੱਲ ਕੀਤੀ ਕਿ ਸਾਰਾ ਘਰ ਹੀ ਉਜਾੜ ਦਿੱਤਾ ਹੈ ਅਤੇ ਹੁਣ ਅਜੇ ਗੰਗਾ ਜਾਣਾ ਪਊਗਾ। ਅੱਜ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਪੇਸ਼ ਕੀਤਾ ਗਿਆ 10:15 ਵਜੇ ਤੱਕ। ਅੱਜ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਪੇਸ਼ ਕੀਤਾ ਗਿਆ ਅਤੇ ਗੁਰੂ ਗੋਬਿੰਦ ਸਿੰਘ ਨੇ ਬਚਨ ਉਹਦੇ ਪ੍ਰਥਾਏ ਆਖੇ ਨੇ, ਪਰ ਹੈ ਸਾਡੇ ਸਾਰਿਆਂ ਵਾਸਤੇ ਆ। ਸਾਹਿਬ ਜੀ ਕਹਿਣ ਲੱਗੇ, ਸਿੱਖੋ ਹਮ ਚੋ ਮੁਨਾਇਮ। ਯਾਦ ਰੱਖਿਓ ਹਮ ਚੋ ਦਾ ਅਰਥ ਹੈ ਮੇਰੇ ਵਰਗਾ। ਸਿੱਖ ਤੇ ਗੁਰੂ ਦੇ ਇੱਕ ਅਰਥ ਨੇ, ਔਰ ਗੁਰੂ ਨੇ ਜੋ ਬਖਸ਼ਿਸ਼ ਪਰਮੇਸ਼ਰ ਕੋਲ ਆ ਉਹ ਸਾਨੂੰ ਕੀਤੀ ਹੈ। ਸਾਡੇ ਨਾਂ ਦੇ ਅੱਗੇ ਸਰਦਾਰ ਲਫ਼ਜ਼ ਲਾਇਆ ਹੈ ਅਤੇ ਸਾਹਿਬ ਜੀ ਨੇ ਸਰਦਾਰ ਲਫ਼ਜ਼ ਵਾਹਿਗੁਰੂ ਕਾਲ ਪੁਰਖ ਵਾਸਤੇ ਇਸ ਬਾਣੀ ਦੇ ਵਿੱਚ ਵਰਤਿਆ ਹੈ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ, ਹੁਕਮ ਮੰਨੇ ਸਰਦਾਰ ਦਰ ਦੀ ਬਾਣੀਏ। ਜਿਸ ਨੇ ਉਸ ਸਰਦਾਰ ਦਾ ਹੁਕਮ ਮੰਨਿਆ ਉਹਦੀ ਦਰਬਾਰ ਉਹਦੀ ਦਰਗਾਹ ਦੇ ਵਿੱਚ ਤੁਹਾਨੂੰ ਥਾਂ ਮਿਲ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ 33 ਸਵਈਆਂ ਦੇ ਵਿੱਚ ਜ਼ਿਕਰ ਕੀਤਾ ਹੈ, ਵੇਦ ਪੁਰਾਣ ਕੁਰਾਨ ਦੋਹੋਂ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਧਾਨ ਕਸ਼ ਨਹਿ ਐ ਸੁਭਾਨ ਤੁਸੀਂ ਸਿਰਦਾਰਾ। ਅਤੇ ਸਾਡੇ ਨਾਂ ਦੇ ਕੇ ਸਰਦਾਰ ਲਾਇਆ ਸਿੱਖਾ, ਮੈਂ ਤੈਨੂੰ ਲਕਬ ਕੋਈ ਦੁਨੀਆਂ ਦਾ ਨਹੀਂ ਦੇਣਾ, ਜਿਹੜਾ ਲਕਬ ਅਕਾਲ ਪੁਰਖ ਵਾਸਤੇ ਆ, ਅੱਜ ਮੈਂ ਤੈਨੂੰ 1699 ਦੀ ਵਿਸਾਖੀ 'ਤੇ ਉਹੀ ਲਫਜ਼ ਤੁਹਾਨੂੰ ਆਖਿਆ ਸੀ, ਸਰਦਾਰ ਬਣਾ ਕੇ ਜਾ ਰਿਹਾ। ਵੈਸੇ ਸਰਦਾਰ ਦੇ ਅੱਖਰੀ ਅਰਥ ਨੇ, ਸਰ ਕਹਿੰਦੇ ਸਿਰ ਨੂੰ ਅਤੇ ਦਾਰ ਕਹਿੰਦੇ ਆ ਸੂੜੀ ਨੂੰ। ਸੁਣਾ ਹੈ ਕੱਲ ਸ਼ਾਹੇ ਖੂਬਾਂ ਨੇ ਅਨੰਦਪੁਰ ਮੇ ਕਹਾ ਹੈ, ਜੋ ਰੱਖਤਾ ਹੈ ਦਾਰ ਪੇ ਸਰ ਉਹੀ ਸਰਦਾਰ ਹੋਤਾ ਹੈ। ਔਰ ਸਿੰਘ ਲਫਜ਼ ਜਿਹੜਾ ਸਾਨੂੰ ਬਖਸ਼ਿਆ ਹੈ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਵਾਸਤੇ ਵਰਤਿਆ ਹੈ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ। ਅਤੇ ਸਾਨੂੰ ਆਖਿਆ ਕਿ ਤੇਰੇ ਨਾਂ ਦੇ ਮਗਰ ਮੈਂ ਸਿੰਘ ਲਾ ਰਿਹਾ। ਗੁਰਬਾਣੀ ਦੇ ਵਿੱਚ ਭਗਤ ਸਧਨਾ ਜੀ ਨੇ ਸਿੰਘ ਲਫਜ਼ ਪਰਮੇਸ਼ਰ ਪ੍ਰਥਾਏ ਵਰਤਿਆ, ਸਿੰਘ ਸਰਨ ਕੱਤ ਜਾਈਏ ਜੇ ਜੰਬਕ ਗਰਾਸੇ। ਜਿੱਥੇ ਆਮ ਜਨਤਾ ਸਿੰਘ ਦਾ ਅਰਥ ਸ਼ੇਅਰ ਕਰਦੀ ਏ, ਪਾਲੀ ਲੈਂਗੁਏਜ ਦੇ ਵਿੱਚ ਸਿੰਘ ਪੂਰਨ ਪੁਰਖ ਨੂੰ ਕਹਿੰਦੇ ਆ। ਜਿਸ ਮਹਿਲ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਉਸ ਮਹਿਲ ਨੂੰ ਤਿਆਰ ਕਰਦਿਆਂ 230 ਸਾਲ ਲੱਗੇ, ਉਹਨੂੰ ਸਿੰਘ 10 ਜਾਮੇ ਲੱਗੇ, ਉਹਨੂੰ ਪੂਰਨ ਪੁਰਖ ਬਣਾ ਕੇ ਗਏ ਆ। ਸਿੱਖ ਗੁਰੂ ਕਾ ਸਿੱਖ ਬਣ ਜਾਵੇ ਅਤੇ ਪੂਰਨ ਪੁਰਖ ਏ, ਪਰਮੇਸ਼ਰ ਵਾਲੇ ਲਕਬ ਸਾਨੂੰ ਦਿੱਤੇ। ਅੱਜ ਸਾਡੀ ਕੌਮ ਦੀ ਮਾੜੀ ਕਿਸਮਤ, ਅਸੀਂ ਜਾਤਾਂ ਪਾਤਾਂ 'ਚ ਫਸੇ ਹੋਏ ਹਾਂ, ਅੱਜ ਤੱਕ ਨਿਕਲੇ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਆਖਿਆ ਸੀ, ਗੁਰੂ ਗੋਬਿੰਦ ਸਿੰਘ ਨਮੀਤ ਖਾਲਸਾ, ਮੈਂ ਸੋਢੀ ਨਹੀਂ ਰਿਹਾ, ਮੈਂ ਖਾਲਸਾ ਵਾਂ। ਅਸੀਂ ਤਾਂ ਆਪਣੀਆਂ ਆਪਣੀਆਂ ਜਾਤਾਂ ਅਜੇ ਤੱਕ ਛੱਡਦੇ ਹੀ ਨਹੀਂ ਪਏ, ਖਾਲਸਾ ਅਪਣਾਉਂਦੇ ਹੀ ਨਹੀਂ ਪਏ। ਅਤੇ ਤੀਜਾ ਲਕਬ ਸਾਨੂੰ ਖਾਲਸਿਆ ਦਿੱਤਾ, ਖਾਲਸਾ ਮੇਰੋ ਰੂਪ ਹੋ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਕਹਿੰਦੇ ਮੇਰਾ ਖਾਸ ਰੂਪ ਹੈ। ਮੈਂ ਤਾਂ ਗੱਲ ਆਖੀ, ਕਿਤੇ ਕੋਈ ਕਹਿ ਦੇਵੇ ਕਿ ਸਿੱਖ ਨੂੰ ਗੁਰੂ ਦੇ ਬਰਾਬਰ, ਫਿਰ ਸਿੱਖ ਨੂੰ ਕੀਤਾ ਹੀ ਗੁਰੂ ਨੇ ਆਪਣੇ ਬਰਾਬਰ ਹੈ। ਹਮ ਚੋ ਮੁਨਾਇਮ, ਹਮ ਚੋ ਦਾ ਮਤਲਬ ਬਰਾਬਰ, ਅਤੇ ਮੁਨਾਇਮ ਦਾ ਅਰਥ ਹੁੰਦਾ ਕਿ ਨਿਆਮਤਾਂ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ। ਸਾਹਿਬ ਜੀ ਕਹਿਣ ਲੱਗੇ, ਤੇਰਾ ਬਾਪ ਉਹ ਸਿੱਖ ਸੀ, ਉਸ ਅਵਸਥਾ ਸੀ ਕਿ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਏ। ਉਹ ਤੇ ਆਪ ਨਿਆਮਤਾਂ ਵੰਡਣ ਵਾਲਾ ਸੀ, ਤੂੰ ਉਹਦੀਆਂ ਗਤਿਆ ਕਰਾਉਣ ਨੂੰ ਤੁਰ ਪਿਆ ਵੇ। ਪਰ ਗੁਰੂ ਕੇ ਸਿੱਖ ਦੀ ਗਤਿਆ ਕਰਾਉਣ ਦੀ ਕੋਈ ਲੋੜ ਨਹੀਂ। ਤੇ ਕਹਿੰਦੇ ਉਹ ਇੰਨਾ ਹੁੰਦਿਆਂ ਹੋਇਆ ਹਮ ਚੋ ਮੁਨਾਇਮ ਮਸਕੀਨ, ਲੇਕਿਨ ਫਿਰ ਆਪਾਂ ਨਹੀਂ ਜਿਤਾਉਂਦਾ। ਸਿੱਖ ਕਿਸੇ ਅਵਸਥਾ 'ਚ ਪਹੁੰਚ ਜਾਵੇ ਫਿਰ ਵੀ ਹੱਥ ਜੋੜਦਾ ਕਿ ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਸਿੱਖ ਆਵੇ ਤੇ ਮੱਥਾ ਟੇਕਦਿਆਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਆ ਗਿਆ। ਸਿੱਖ ਕਹਿੰਦਾ ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ। ਮੈਂ ਸਿੱਖ ਆਪਾਂ ਨਹੀਂ ਚਲਾਉਂਦਾ। ਤੇ ਕਹਿਣ ਲੱਗੇ ਸਿੱਖਾ, ਤੇਰਾ ਬਾਪ ਇਸ ਅਵਸਥਾ 'ਚ ਹੋਵੇ ਤੇ ਗਰੀਬ ਮਾਕੂਨ ਫਿਕਰ। ਭਾਈ ਸਾਹਿਬ ਜ਼ਿਕਰ ਕਰ ਰਹੇ ਸੀ, ਅਫਗਾਨੀ ਵੀਰ ਬੈਠੇ ਹੋਏ ਅਤੇ ਪਰਸ਼ੀਅਨ ਜਾਣਦੇ ਹੁੰਦੇ ਆ। ਪਰਸ਼ੀਅਨ ਵਿੱਚ ਕੁੰਨ ਕਹਿੰਦੇ ਕਰਨ ਨੂੰ ਅਤੇ ਮਾਕੁਣ ਕਹਿੰਦੇ ਆ ਨਾ ਕਰਨ। ਉਹ ਤੂੰ ਉਹਦਾ ਫਿਕਰ ਕਿਉਂ ਕਰਦਾ ਹੈ? ਗਸ਼ਤ ਜੰਨਤ ਨਸੀਬ, ਜੰਨਤ ਦਾ ਕਿ ਸੱਚ ਖੰਡ, ਕਿ ਤੇਰੇ ਬਾਪ ਨੂੰ ਅਤੇ ਮੇਰੇ ਵਾਹਿਗੁਰੂ ਦੇ ਚਰਨ ਨਸੀਬ ਹੋਏ ਆ। ਫਿਰ ਸਿੱਖਾ ਤੂੰ ਕਿਸੇ ਹੋਰ ਕੋਲੇ ਗਤਿਆ ਕਰਾਉਣ ਵਾਸਤੇ ਜਾਵੇਂ? ਬਦਾਰਾ ਮਦੇ ਬੰਦ ਵਾਸ ਸਤਿਗੁਰੂ। ਉਹ ਸਿੱਖਾਂ ਦਾ ਮਦਦਗੀਰ ਤਾਂ ਮੇਰਾ ਗੁਰੂ ਸਤਿਗੁਰੂ ਹੈ, ਉਹ ਸਿੱਖਾਂ ਦੇ ਬੰਧਨ ਅਤੇ ਕੱਟਣ ਵਾਲਾ ਮੇਰਾ ਸਤਿਗੁਰ ਹੈ। ਅਤੇ ਸਿੱਖਾ ਤੂੰ ਸਤਿਗੁਰ ਨੂੰ ਛੱਡ ਕੇ ਕਿਸੇ ਅਖੌਤੀ ਕੋਲੇ ਜਾਵੇਂ ਗਤਿਆ ਕਰਦੇ? ਨਹੀਂ ਹੋ ਸਕਦਾ। ਬਾ ਸਿੱਖਾਂ ਅਨਾਇਤ ਬੇ ਅਫਸਾਇਤੋ, ਕਿ ਸਿੱਖਾਂ ਦੇ ਉੱਤੇ ਤਾਂ ਮੇਰੇ ਮਾਲਕ ਦੀ ਬੜੀ अनायत कृपा है तो जिहदे ते गुरु की कृपा होवे, याद रखियो गुरु कृपा होवे ते परमेश्वर की कृपा हो जाती है। आप आम तौर पर पढ़ते हैं एक ओंकार सतगुर प्रसाद, दूजे पासे विद्वाना ने इस पाठ नूं इउं वी कीता है कि एक ओंकार सत गुर प्रसाद, क्योंकि गुरु की कृपा बिना परमेश्वर की कृपा नहीं हो सकती। तो जिथे गुरु की कृपा होवे उत्थे किसी गल का फिक्र नहीं। तो कहन लगे सिखा फिर देख बा बी वाल दैन दर खेस जना। वालदा कहिंदे आ मां नूं ते वालद कहिंदे आ बाप नूं ते वाल दैन कहिंदे आ मां बाप। ते सिख पढ़दा है गुरदेव माता गुरदेव पिता, हरजी माता हरजी पिता, कि परमेश्वर तेनू मां का प्यार भी दे रहा है, तेरी मां की पालना भी कर रहा है, तो परमेश्वर तेनू बाप वाला प्यार भी दे रहा है। तो जिस दर विच मां प्यो बैठा होवे उत्थे जाना होवे ते उत्थे आस ते किसी होर कोलों गत्या कराइए ते नहीं, फिर सिख सो बधाई नहीं। तो जे सिखा तू अपने उस परमेश्वर वाहिगुरु मां बाप नू गुरु नू भुल गया है तो फिर अगले पासे भी लिखिया है गुरु गोबिंद सिंह महाराज साहब ने कि अज आ सिख ने दुख क्यों पाया, घर क्यों जाड़िया है, क्योंकि गुरु नू भुल गया है, इन्हें गुरु का पता नहीं सी। जे गुरु का भुलना भुलिया तो पंडित ही कम ही ठक जाना। तो साहब जी कहते फरमोश करदा गुरु सदा सितम, जेडे गुरु नू भुल जाते उन्होंने सदा फिर दुख बनया रहा सुख नहीं। आप पढ़ते हैं कत करम कमावने दोष न काहू जोग, परमेश्वर ते भुलिया व्यापन सभे रोग, दुखी तां खसम विसार किए रस भोग, तित तन उठ खलोए रोग, तां रोग उठे कौन भुल गए। साहब जी कहते इस वास्ते की कर बगो आ मनम नीज अमृत बनोश, तो हिम्मत करके अमृत का प्राप्ति कर, तेनू अमृत की प्राप्ति हो जाए तो कहते फिर तेरे उत्ते कोई एहो जी दुख वाली अवस्था जिहड़ी है वो नहीं आएगी। फिर एक काम करना है कि अमृत छक के भी तू जिहड़ा अखौती ब्राह्मण जिन्हां जंगलां च रहन वालियां ने लोकां नूं एक नौ तोड़िया है, तू उहदे दसे हुए कर्म नहीं करने। मैं एक दिन एक किताब पढ़ रहा इस जिक्र किया होया सी कि तू एक बहुत गली सौड़ी होवे च आ रहा होवे, अगू मस्त हाथी आउंदा होवे और तेनू पता होवे कि ये हाथी तेनू मसल दे तेरी मौत हो जाएगी, तो कर्मकांडी दे घर का बूहा खुला होवे ते कर्मकांडी दे घर वड़ के अपनी जान ना बचाई, बैटर है कि हाथी थले अपने प्राण दे दी। क्यों? जे तू कर्मकांडी दे घर वड़ गया तेरे ते असर हो गया, पता नहीं तेरिया किन्निया कुल्ला ही उस परमेश्वर नूं टुट के रुड़ जाणगियां, लेकिन तेरी मौत हो जाएगी, घरदिआं नूं पता लगेगा साडे बाप ने अपनी जान दे दित्ती पर कर्मकांडी नूं नहीं अपनाया, तेरा परिवार उस एक अकाल दा पुजारी हो जाएगा। इस वास्ते गुरु गोबिंद सिंह महाराज तुरा हरचे गोविंद ब्राह्मण माकुन, के तू उस अखौती ब्राह्मण का माकुन क्या होया नहीं करना, तू नहीं करना। तो साढ़े वीर पता नहीं अपने आप नूं सिख वड्डा खाते तो अजय नानक शाही कलंडर मन तैयार नहीं, तो बिपर का बना हुआ मन में तैयार है, फिर असी अकाल तख्त साहब तो मुनकर हो गए हैं। एक सुरता ना हो तो पंथ की चढ़ती कला भी नहीं होनी। ते याद रखी ए अखौती ब्राह्मण सदा मी दहेंद सिंह मारा खसम, मैं अखौती आख्या क्योंकि गुरु के सिख भी ब्राह्मणा विचों ने, भाई मती दास आरे ना चीरिया जाने वाला ब्राह्मणा विचों है, क्योंकि सच बयान करना पैंदा, किसे वेले कोई हुंदा गल कहिंदा पता नहीं साडे धर्म ते धर्म ते अटैक नहीं अखौती बंदे ते आ कि सदा मी दहेंद सिंह मारा खसम, कि यह सिखा सदा मरिया वेखना चाहता वे। ये कहता मेरी रोटी चंगे भलिया बन दिया ही, चंगे भले चढ़ावे मैं चढ़ते खीर मिलदियाँ सी, जेड़े काम गुरु ने सिखा देते ने यह तो रल मिल के आपसी छकन लग पे आ, मेरे वाला तो कम कड़ा पूरी सारा बंद हो गया, तो फिर उस मारन क्यों ना आएगा। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਵੀ ਇਸ ਕਰਕੇ ਲਾਲਚੀ ਬੰਦਾ ਹੈ, ਇਹ ਤੈਨੂੰ ਮਰਿਆ ਵੇਖਣਾ ਚਾਹੁੰਦਾ ਹੈ, ਅਤੇ ਤੂੰ ਕੀ ਕਰਨਾ ਹੈ, ਇਹਦਾ ਕਿਹਾ ਅਤੇ ਕੀ ਮੰਨਣਾ, ਤੂੰ ਇਹਦੀ ਸੰਗਤ ਵੀ ਨਹੀਂ ਕਰਨੀ। ਅਗਰ ਸੰਗਤ ਕਰ ਲਈ ਤਾਂ ਫਿਰ ਤੇਰਾ ਜਿਹੜਾ ਸਰੀਰ ਰੂਪੀ ਕੱਪੜਾ ਦਾਮਣ ਦਾਗੀ ਹੋ ਜਾਏਗਾ। ਅਜੀ ਸੋਹਬ ਅਤੇ ਅਲੂਦਾ ਦਾਮਨ ਮਾਬਾਸ਼, ਤੈਨੂੰ ਕਬੀਰ ਨੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੋ ਜਾਈਏ ਭਾਗ, ਦੂਰੋਂ ਛੱਡ ਜਾਏ ਹੋ ਜਾਏ ਸੰਗਤ, ਇਹਨਾਂ ਦੀ ਸੰਗਤ ਕੀਤਿਆਂ ਅਜੀ ਸੋਹਬ ਅਤੇ ਅਲੂਦਾ ਦਾਮਨ ਮਾਬਾਸ਼, ਤੇਰਾ ਜਿਹੜਾ ਇੱਕ ਸਰੀਰ ਰੂਪੀ ਦਾਮਨ ਕੱਪੜਾ ਇਹ ਦਾਗੀ ਹੋ ਜਾਵੇਗਾ, ਅਤੇ ਦਾਗੀ ਤਾਂ ਸੇਵ ਹੋਵੇ ਉਹਨੂੰ ਖਾਂਦਾ ਕੋਈ ਨਹੀਂ, ਬਾਹਰ ਸੁੱਟ ਦਿੰਦੇ ਆ, ਅਤੇ ਤੂੰ ਆਖਿਆ ਮੈਨੂੰ ਦਰਗਾਹ 'ਚ ਥਾਂ ਮਿਲ ਜਾਵੇ, ਇਹ ਨਹੀਂ ਹੋ ਸਕਦਾ। ਔਰ ਤੈਨੂੰ ਭੋਰਾ ਜਿੰਨੀ ਵੀ ਇਹਨਾਂ ਲੋਕਾਂ ਦੀ ਤਲਬਣਾ ਹੋਵੇ ਕਿ ਮੈਂ ਥੋੜ੍ਹੀ ਜਿੰਨੀ ਵੀ ਸੱਦ ਲਾਂ ਕੋਈ, ਮੈਂ ਇਹਦੀ ਲੋਕ ਲੱਜਿਆ ਹੀ ਕਰ ਲਵਾਂ। ਤਾਲਬ ਕੁੰਨ ਨਾਮ ਬ੍ਰਹਮਣੇ ਅਸਲਾਫ, ਤੈਨੂੰ ਭੋਰਾ ਵੀ ਇਹਨਾਂ ਦੀ ਤਲਬ ਜਿਹੜੀ ਹੈ ਨਾ ਨਹੀਂ ਹੋਣੀ ਚਾਹੀਦੀ। ਫਿਰ ਤੂੰ ਕੀ ਕਰਨਾ ਕੀ ਹੈ, ਕਿਸੇ ਸੱਜਣ ਨੂੰ ਆਖੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸਿੱਖੀ ਧਾਰਨ ਕਰ ਲਾ, ਤੂੰ ਸਿੱਖ ਬਣ ਜਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ। ਉਹ ਕਹਿੰਦਾ ਮੈਨੂੰ ਹੁਕਮ ਹੋਏਗਾ, ਹੁਣ ਉਹਦੇ ਵਾਸਤੇ ਪਤਾ ਨਹੀਂ ਕਾਸ਼ ਮੰਡਲ ਤੋਂ ਗੁਰੂ ਗੋਬਿੰਦ ਸਿੰਘ ਨੇ ਥੱਲੇ ਆ ਕੇ ਉਹਨੂੰ ਹੁਕਮ ਕਰਨਾ ਹੈ ਵੀ ਤੂੰ ਅੰਮ੍ਰਿਤ ਛਕ ਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਨੇ ਉਸ ਦਿਨ ਦੇ, ਬਾ ਵਕਤ ਚਾ ਜਵਾਨੀ, ਵਡੇਪਾ ਨਹੀਂ ਆਖਿਆ, ਬਾ ਵਕਤ ਚੋ ਜਵਾਨੀ, ਜੋ ਤੇਰੇ 'ਤੇ ਜਵਾਨੀ ਆਈ ਹੈ, ਅੰਮ੍ਰਿਤ ਤਲਾਸ਼, ਤੂੰ ਜਵਾਨੀ ਦੀ ਉਮਰ ਦੇ ਵਿੱਚ ਹੀ ਅੰਮ੍ਰਿਤ ਦਾ ਢੰਡਾਊ ਹੋ ਜਾ, ਤੂੰ ਆਪਣੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਕਹਿ ਦੇ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ ਅਤੇ ਆਪਣਾ ਨਾਮ ਤੂੰ ਆਪਣੇ ਗੁਰੂ ਕੋਲੋਂ ਜਵਾਨੀ ਵਿੱਚ ਹੀ ਮੰਗਣਾ ਕਰ। ਅਤੇ ਕਹਿੰਦੇ ਫਿਰ ਮੰਗਣ ਤੋਂ ਬਾਅਦ ਤੈਨੂੰ ਇਹਦੀ ਭੋਰਾ ਵੀ ਖਿੱਚਣਾ ਹੋਵੇ, ਸ਼ਵਦ ਇਸਮੇ ਜਸਦਾ ਬਾ ਵਿਰਦੇ ਜ਼ੁਬਾਂ, ਜਸਦਾ ਕਹਿੰਦੇ ਉਸ ਵਾਹਿਗੁਰੂ ਨੂੰ, ਤੇਰੀ ਜ਼ੁਬਾਂ ਦੇ ਉੱਤੇ ਕਰਮ ਹੋਵੇ ਅਤੇ ਉਹ ਵਾਹਿਗੁਰੂ ਵਾਹਿਗੁਰੂ ਦਾ ਹੋਵੇ। ਮੈਂ ਰਿਚਮੈਂਟ ਬਿਆਨ ਕਰਕੇ ਆਇਆ ਕਿ ਜਿਸ ਦਿਨ ਦਾ ਨਾਨਕ ਸ਼ਾਹੀ ਕੈਲੰਡਰ ਬਣਿਆ ਸੀ, ਮੈਂ ਉਸ ਦਿਨ ਦਾ ਹੀ ਨਾਨਕ ਸ਼ਾਹੀ ਕੈਲੰਡਰ ਦਾ ਡਾਟਾ ਤਿਆਰ ਕਰਨਾ ਸ਼ੁਰੂ ਕੀਤਾ ਹੋਇਆ ਸੀ। ਦੇਖੋ, ਇੱਕ ਭਰਾ ਨੇ ਕਮਰਾ ਬਣਾਇਆ ਹੈ, ਉਹਦੇ ਬਰਾਬਰ 'ਤੇ ਕਮਰਾ ਬਣਾ ਦੇਣਾ ਤਾਂ ਸ਼ਰੀਕ ਬਣਨ ਵਾਲੀ ਗੱਲ ਹੁੰਦੀ ਹੈ। ਉਸ ਕਮਰੇ 'ਚ ਹੋ ਸਕਦਾ ਬਾਰੀ ਗਲਤ ਹੋਵੇ, ਰੋਸ਼ਨਦਾਨ ਗਲਤ ਲੱਗ ਗਿਆ ਹੋਵੇ, ਲਾਈਟ ਨਾ ਆਉਂਦੀ ਹੋਵੇ ਪੂਰੀ। ਉਸ ਭਰਾ ਨਾਲ ਉੱਥੇ ਬਹਿ ਕੇ ਵਿਚਾਰ ਕੀਤੀ ਜਾ ਸਕਦੀ ਹੈ ਕਿ ਇਹਦੀ ਬਾਰੀ ਬਦਲ ਦਈਏ, ਰੋਸ਼ਨਦਾਨ ਬਦਲ ਦਈਏ, ਨਾ ਕਿ ਉਹਦੇ ਬਰਾਬਰ 'ਤੇ ਕਮਰਾ ਹੀ ਹੋਰ ਵਜਾ, ਮੈਂ ਕਿਸੇ ਦੇ ਕਮਰੇ ਜਾ ਰਿਹਾ ਵਾਂ। ਭਰਾ ਮਾਰੂ ਜੰਗ ਕਦੀ ਵੀ ਚੰਗੀ ਨਹੀਂ ਹੁੰਦੀ, ਪਰ ਗੁਰੂ ਨਾਨਕ ਦੇ ਘਰ ਵਿੱਚ ਭਰਾ ਮਾਰੂ ਜੰਗ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਯਾਦ ਰੱਖਿਓ, ਮੈਂ ਉਸ ਮਰਦ ਦਾ ਕਹਿਲ ਆ, ਮੈਨੂੰ ਇੱਕ ਸਾਲ ਦੀ ਸੰਗਤ ਪ੍ਰਾਪਤ ਹੈ, 20ਵੀਂ ਸਦੀ ਦਾ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ। ਬੱਬਰਾਂ ਦੀ ਅਤੇ ਉਹਨਾਂ ਦੀ ਇਉਂ ਹੋ ਗਈ ਲੱਗਦੀ ਸੀ, ਹੈ ਨਹੀਂ ਸੀ, ਹੋ ਗਈ ਲੱਗਦੀ ਸੀ। ਮੈਂ ਕਿਹਾ ਬੱਬਰਾਂ ਨੇ ਨਾਨਕ ਨਿਵਾਸ 'ਤੇ ਕਮਰੇ ਮੰਨ ਲਏ, ਸਿੰਘ ਤਿਆਰ ਸੀ ਕਿ ਅੱਜ ਆਏ ਆ, ਇਸ਼ਾਰਾ ਹੋਵੇ ਅਤੇ ਐਂ ਕਰਦੇ ਆ ਕਮਰੇ ਮੰਨ ਲੈਣ। ਲੇਕਿਨ ਉਹ ਸੱਜਣ ਆਇਆ, ਕਹਿੰਦੇ ਕਮਰੇ ਮੰਨ ਲਏ, ਕਹਿੰਦੇ ਚੱਕੋ ਸਮਾਨ ਆਪਾਂ ਕਿਤੇ ਹੋਰ ਚੱਲਦੇ ਹਾਂ। ਕਹਿੰਦੇ ਆਪਣੇ ਸੀ, ਕਹਿੰਦੇ ਨਹੀਂ ਗੁਰੂ ਰਾਮਦਾਸ ਦੇ ਆ, ਇਹ ਵੀ ਗੁਰੂ ਰਾਮਦਾਸ ਸਿੱਖ ਹੈ, ਸਿੱਖਾਂ ਦੇ ਰਹਿਣਾ, ਆਪਾਂ ਕਿਤੇ ਹੋਰ ਰਹਿ ਪੈਂਦੇ। ਵਾਹ ਲੱਗਦੀ, ਅੱਜ ਸਿੱਖ ਸਿੱਖ 'ਤੇ ਸ਼ੱਕੀ ਹੋਇਆ ਫਿਰਦਾ ਹੈ। ਭਰਾ ਮਾਰੂ ਜੰਗ ਜਿਹੜੀ ਹੈ ਨਾ ਨਹੀਂ ਹੋਣੀ ਚਾਹੀਦੀ। ਅਤੇ ਜੇ ਅਸੀਂ ਨਾਨਕ ਸ਼ਾਹੀ ਕੈਲੰਡਰ ਨੂੰ, ਇੱਕ ਧਿਰ ਅਕਾਲ ਤਖਤ ਸਾਹਿਬ ਤੋਂ ਲਾਗੂ ਹੋਇਆ, ਸਾਡੀ ਸੁਪਰੀਮ ਕੋਰਟ ਦੂਜੀ ਧਿਰ ਨਹੀਂ ਮਿਲਦੀ, ਅਤੇ ਅਸੀਂ ਭਰਾ ਮਾਰੂ ਜੰਗ ਦੇ ਉੱਤੇ ਆ ਚੁੱਕੇ ਹੋਏ ਹਾਂ। ਇਸ ਵਾਸਤੇ ਸਾਡਾ ਕੈਲੰਡਰ ਵੀ ਇਹੋ ਜਿਹਾ ਹੋਵੇ, ਮੈਂ ਜ਼ਿਕਰ ਕੀਤਾ ਸੀ ਜਿਵੇਂ ਸੰਡੇ ਸੰਡੇ ਆਦਤ, ਸਾਡੇ ਵਾਰ ਵੀ ਨਾ ਇਹੋ ਜਿਹੇ ਹੋਣ। ਅਜੇ ਤਾਂ ਕੈਲੰਡਰ ਬਣਿਆ, ਮੈਂ ਇਸ ਗੱਲ ਦਾ ਹਾਮੀ ਔਰ ਗੁਰਮਤ ਇਹ, ਸਾਡੇ ਮਹੀਨਿਆਂ ਦੇ ਦਿਨਾਂ ਦੇ ਨਾਂ ਇਹੋ ਜਿਹੇ ਹੋਣ ਕਿ ਸਾਨੂੰ ਮਹੀਨੇ ਦੇ ਨਾਂ ਵਿੱਚੋਂ ਗੁਰੂ ਨਾਨਕ ਦੀ ਯਾਦ ਆਵੇ, ਉਸ ਅਕਾਲ ਪੁਰਖ ਦੀ ਯਾਦ ਆਵੇ। ਸਾਡੇ ਵਾਰ ਦਾ ਨਾਂ ਇਹੋ ਜਿਹਾ ਹੋਵੇ ਕਿ ਸਾਨੂੰ ਉਹਦੇ ਵਿੱਚੋਂ ਸਾਡਾ ਗੁਰੂ ਯਾਦ ਆਵੇ। ਔਰ ਯਾਦ ਰੱਖੋ, ਮੈਂ ਇੱਕ ਡਾਟਾ ਕੱਢਿਆ, ਵਿੱਚੋਂ ਇੱਕ ਦੋ ਮਿਸਾਲਾਂ ਪੇਸ਼ ਕਰ ਜਾਵਾਂ ਕਿ 1699 ਦੀ ਵਿਸਾਖੀ 30 ਮਾਰਚ ਨੂੰ ਮਨਾਈ ਗਈ, ਕਿੰਨਾ ਸਨ 1621 ਪਿੱਛੇ ਲੈ ਜਾਓ। ਇੱਕ ਵਿਸਾਖੀ ਵਾਲੇ ਦਿਨ 1 ਅਪ੍ਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼। ਔਰ ਜੇ ਅਸੀਂ ਉਸ ਡਾਟੇ ਨੂੰ ਸੋਧ ਕੇ ਬਣਾਈਏ ਇਹਦੇ ਰੋਸ਼ਨਦਾਨ ਅਤੇ ਬਾਰੀਆਂ ਦੀ ਸੋਧ ਕਰ ਦਈਏ। ਪਹਿਲਾਂ ਹੁਕਮ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ। ਆਰਮੀ ਦੇ ਵਿੱਚ ਕਰਨਲ ਹੁਕਮ ਜਾਰੀ ਕਰ ਦੇਵੇ ਨਾ, ਭਾਵੇਂ ਉਹ ਗਲਤ ਹੋਵੇ, ਸਿਪਾਹੀ ਨੂੰ ਮੰਨਣਾ ਪੈਂਦਾ, ਕੋਈ ਹੋ ਜਾਂਦਾ ਨਹੀਂ, ਇਹ ਨਹੀਂ ਕਹਿੰਦਾ ਮੈਂ ਨਹੀਂ ਮੰਨਦਾ। ਅਕਾਲ ਤਖਤ ਸਾਡਾ ਹੁਕਮ ਮੰਨਿਆ ਹੋਵੇ, ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ, ਇਸ ਵਾਸਤੇ ਹੁਕਮ ਸਾਨੂੰ ਬਿਲਕੁਲ ਹੀ ਹੁਜਤ ਛੱਡ ਦੇਣੀ ਚਾਹੀਦੀ ਹੈ। ਔਰ ਮੈਂ ਤੇਜ਼ਾ ਸਮੁੰਦਰੀ ਹਾਲ 'ਚ ਕਈ ਮੀਟਿੰਗਾਂ ਅਟੈਂਡ ਕੀਤੀਆਂ ਨੇ, ਮੈਨੂੰ ਅਫਸੋਸ ਹੁੰਦਾ ਕਿ ਇੰਨਾ ਸਟੇਜਾਂ 'ਤੇ ਰੌਲਾ ਪਾਉਂਦੇ ਹਾਂ, ਉੱਥੇ ਮੀਟਿੰਗ 'ਚ ਕੋਈ ਵਿਰਲਾ ਹੀ ਬੋਲਣ ਵਾਲਾ ਪਹੁੰਚਦਾ, ਪਹਿਲੀ ਗੱਲ ਪਹੁੰਚਦਾ ਹੀ ਹੈ ਨਹੀਂ ਗਾ ਵੀ ਮੈਂ ਇੱਥੇ ਕਹਿ ਦਿਆਂ ਕਿ ਤੁਹਾਡੀ ਇਹ ਗੱਲ ਹੈ। ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿਣਾ, ਕਹਿ ਸਕਦੇ ਹਾਂ ਕਿ ਤੁਹਾਡੀ ਆਹ ਵਿਚਾਰਧਾਰਾ ਹੈ, ਸਾਨੂੰ ਸਮਝ ਨਹੀਂ ਆਈ ਗੁਰਮਤਿ ਅਨੁਸਾਰ ਕਿਵੇਂ ਆ, ਸਾਨੂੰ ਸਮਝਾ ਦਿਓ। ਇਹ ਕਦੀ ਹੋ ਸਕਦਾ ਕਿ ਉਹ ਨਾ ਮੰਨਣ? ਨਹੀਂ, ਆਪਾਂ ਜਾਵਾਂਗੇ ਮੀਟਿੰਗਾਂ ਦੇ ਵਿੱਚ, ਜਾਈਏ ਵਿਚਾਰ ਦਈਏ ਅਤੇ ਉਹ ਗੱਲ ਸੁਣਦੇ। ਔਰ ਜਿਹੜੇ ਕਹਿੰਦੇ ਟਾਈਮ ਨਹੀਂ ਦਿੰਦੇ, ਮੈਂ ਬੋਲ ਕੇ ਆਇਆ, ਉਹ ਟਾਈਮ ਵੀ ਦਿੰਦੇ ਆ, ਹਾਲਾਂਕਿ ਮੈਂ ਖੜਕੇ ਨਾਲ ਬੋਲ ਕੇ ਆਇਆ ਉੱਥੇ ਵੀ। ਅਤੇ ਅਸੀਂ ਸਭ ਤੋਂ ਪਹਿਲਾਂ ਇਹਨੂੰ ਮੰਨ ਲਈਏ, ਫਿਰ ਸਾਡੇ ਵਾਰ ਹੋਣ। ਜਿਵੇਂ ਤਾਰੀਖ ਦੇ ਪੰਨਿਆਂ 'ਤੇ ਬਹੁਤਾ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਐਤਵਾਰ ਨੂੰ ਹੋਇਆ, ਅਤੇ ਸਾਡੇ ਐਤਵਾਰ ਦਾ ਨਾਂ ਹੋਵੇ ਨਾਨਕਵਾਰ। ਔਰ ਸਾਡੀ ਦੁਨੀਆ ਨਾਲ ਵਰਲਡ ਨਾਲ ਸਾਂਝ ਪੈਂਦੀ ਜੇ ਅਸੀਂ ਉਹ ਡਾਟਾ 30 ਮਾਰਚ 1699, 1 ਅਪ੍ਰੈਲ 1621 ਨੂੰ ਵੇਖੀਏ ਕਿ ਜਦੋਂ ਸਾਡੀ ਸਾਂਝ ਪਏਗੀ, ਇੱਕ ਪਾਸੇ ਈਸਾਈ ਨਿਕਲੇਗਾ ਆਪਣਾ ਈਸਵੀ ਸਨ ਮਿਲਾ ਕੇ, ਅਸੀਂ ਨਿਕਲਾਂਗੇ ਨਾਨਕ ਸ਼ਾਹੀ ਮਨਾ ਕੇ। ਜਿਹੜੇ ਸੱਜਣ ਇਹ ਕਹਿੰਦੇ ਨੇ ਕਿ 12 ਮਾਹ ਦੀ ਬਾਣੀ 'ਚ ਗੁਰੂ ਸਾਹਿਬ ਨੇ ਸੰਮਤ ਬਿਕਰਮੀ ਨੂੰ ਮਨਜ਼ੂਰ ਕਰ ਲਿਆ, ਬਿਲਕੁਲ ਭੁਲੇਖੇ ਵਿੱਚ ਨੇ ਵੀਰ। ਮੈਂ ਸ਼ਾਇਦ ਪਿਛਲੀ ਵਾਰੀ ਥੋੜ੍ਹਾ ਜਿਹਾ ਇੱਥੇ 12 ਮਾਹ ਦੇ ਅਰਥ ਕੀਤੇ ਵੀ ਸੀਗੇ ਕਿ 12 ਮਾਹ ਦਾ ਜੇ ਮਹੀਨਿਆਂ ਤੱਕ ਸੰਬੰਧ ਰੱਖੀਏ, ਪੋਖ ਤੁਖਾਰ ਨਾਲ ਵਿਆਪੀ ਸੀ ਅੱਖਾਂਗੇ, ਫਿਰ ਪੋਹ ਦੇ ਮਹੀਨੇ ਠੰਡ ਨਹੀਂ ਵਿਆਪਦੀ। ਆਸਟ੍ਰੇਲੀਆ ਦੇ ਰਾਜੇ ਗਰਮੀ ਪੈਂਦੀ ਹੁੰਦੀ ਹੈ, ਉੱਥੇ ਤਾਂ ਕਥਾ ਬੰਦ ਹੋ ਜੂਗੀ, ਉੱਥੇ ਤਾਂ ਹਾੜ ਦੇ ਮਹੀਨੇ ਚੱਕ ਕੇ ਜਾਂ ਇੰਨੀ ਠੰਡ ਪੈਂਦੀ ਪਈ। ਸਾਹਿਬ ਨੇ ਇਸ ਬਾਣੀ ਦੇ ਵਿੱਚ ਜੇ ਇਹਦੇ ਅੰਤਰੀਵ ਅਰਥ ਜਾਚੀਏ ਅਤੇ ਸੱਚ ਜਾਣੋ ਮਹੀਨੇ ਮਹੂਨੇ ਸਭ ਖਤਮ ਹੋ ਕੇ ਇੱਕ ਆਤਮਕ ਮੰਡਲ ਦੀਆਂ ਖੇਡਾਂ ਚੱਲਦੀਆਂ ਨੇ ਕਿ ਮਨੁੱਖ ਤੂੰ ਆਇਆ ਕਿੱਥੋਂ ਅਤੇ ਜਾਣਾ ਕਿੱਥੇ, ਤੇਰੀ ਮਨੁੱਖਾ ਜ਼ਿੰਦਗੀ ਦੀ ਮੰਜ਼ਲੇ ਮਕਸੂਦ ਕੀ ਹੈ। ਸ਼ੇਖ ਸ਼ਾਦੀ ਸਾਹਿਬ ਦੇ ਇੱਕ ਬਚਨ ਨੇ ਕਿ ਜਿਸ ਦਿਨ ਬੰਦਾ ਇਹ ਮਹਿਸੂਸ ਕਰ ਲਏ ਕਿ ਜਿਹੜਾ ਮੇਰਾ ਆ ਕੱਪੜਾ ਸਰੀਰ ਹੈ ਇਹ ਵਿਸ਼ਿਆਂ ਵਿਕਾਰਾਂ ਨਾਲ ਲੀਰੋ ਲੀਰ ਹੋ ਗਿਆ, ਅਤੇ ਲੀਰਾਂ ਦੀ ਕੋਈ ਕੀਮਤ ਨਹੀਂ, ਲੀਰਾਂ ਨੂੰ ਸਿਉਣਾ ਪੈਂਦਾ, ਉਹ ਸੀਤੀਆਂ ਹੋਈਆਂ ਲੀਰਾਂ ਕਿਸੇ ਦਾ ਚੋਲਾ ਬਣ ਜਾਂਦੀਆਂ ਨੇ। ਲੇਕਿਨ ਜਿਵੇਂ ਉਹ ਲੀਰਾਂ ਨੂੰ ਸਿਉਣ ਵਾਸਤੇ ਸੂਈ ਧਾਗੇ ਦੀ ਲੋੜ ਹੈ, ਇਸ ਕੱਪੜੇ ਨੂੰ ਸਿਉਣ ਵਾਸਤੇ ਖੁਦਾ ਦੀ ਰਹਿਮਤ ਦੀ ਲੋੜ ਹੈ। ਅਤੇ ਸ਼ੇਖ ਸ਼ਾਦੀ ਸਾਹਿਬ ਕਹਿੰਦੇ ਜਿਸ ਦਿਨ ਤੂੰ ਇਹ ਚਾਹੇ ਗਰ ਤੂੰ ਮੀਖਾ ਹੀ ਰਹਿਮਤ ਹੱਕ, ਗਰ ਕਹਿੰਦੇ ਪਰਸ਼ੀਨ ਜੇ ਨੂੰ, ਤੂੰ ਤੇਰੀ ਮੀਖਾ ਹੀ ਖਾਸ਼ ਰਹਿਮਤ ਕਿਰਪਾ, ਅਤੇ ਹੱਕ ਕਹਿੰਦੇ ਉਹ ਸੱਚ ਨੂੰ, ਸੱਚ ਕਹਿੰਦੇ ਵਾਹਿਗੁਰੂ ਨੂੰ। ਜੇ ਤੇਰੀ ਇਹ ਚਾਹਨਾ ਹੋਵੇ ਕਿ ਮੇਰੇ ਉੱਤੇ ਉਹ ਸਾਹਿਬ ਦੀ ਰਹਿਮਤ ਹੋ ਜਾਵੇ, ਤਾਂ ਕਹਿੰਦੇ ਦਰ ਦਰੀਦਾ ਦਾਮਨ, ਦਾਮਨ ਕਹਿੰਦੇ ਪੱਲੇ ਨੂੰ, ਦਰ ਦਰੀਦਾ ਕਹਿੰਦੇ ਲੀਰਾਂ ਹੋਏ ਨੂੰ, ਤੇਰਾ ਲੀਰਾਂ ਹੋਇਆ ਕੱਪੜਾ ਜੇ ਸਿਉਣ ਦੀ ਹੋਵੇ, ਅਤੇ ਕਹਿੰਦੇ ਫਿਰ ਖੁਦਾ ਦੀ ਰਹਿਮਤ ਤਾਂ ਹੋਣੀ ਹੈ ਸ਼ਵਦ ਕੁਰਸ਼ਾਂ, ਕੁਰਸ਼ਾਂ ਕਹਿੰਦੇ ਕੁਰਬਾਨ ਹੋਣ। ਹੁਣ ਕੁਰਬਾਨ ਕਿੱਥੋਂ ਹੋਣਾ ਹੈ? ਸ਼ਵਦ ਕੁਰਸ਼ਾਂ ਦਰ ਖਾਕ, ਦਰ ਕਹਿੰਦੇ ਪਰਸ਼ੀਨ ਵਿੱਚ ਨੂੰ, ਅਤੇ ਖਾਕ ਕਹਿੰਦੇ ਆ ਮਿੱਟੀ ਨੂੰ, ਦਰ ਖਾਕ ਬਾਰੇ ਮਹਾ ਮੁਰਸ਼ਦ। ਹੁਣ ਸ਼ੇਖ ਸ਼ਾਦੀ ਸਾਹਿਬ ਨੇ ਵੀ ਬਾਰੇ ਮਹਾ ਲਫ਼ਸ ਵਰਤਿਆ, ਬਾਰ ਲਫ਼ਸ ਪਰਸ਼ੀਨ ਦਾ ਬਾਰ ਕਹਿੰਦੇ ਦਰਵਾਜ਼ੇ, ਔਰ ਮਹਾ ਪਰਸ਼ੀਅਨ ਲੈਂਗੁਏਜ ਕਹਿੰਦੇ ਬਹੁਤ ਸੋਹਣੇ ਨੂੰ। ਜਦੋਂ ਕਾਜੀ ਨੂਰ ਮੁਹੰਮਦ ਨੇ ਦਾਸਤਾਨੇ ਸੱਗ ਲਿਖੀ ਅਤੇ ਉਹਨੇ ਵੀ ਮਹਾ ਲਫ਼ ਸਾਡੇ ਵਾਸਤੇ ਵਰਤਿਆ ਹੈ। ਇਹ ਗੱਲ ਵੱਖਰੀ ਕਿ ਲਿਖਣ ਲੱਗਾ ਦਾਸਤਾਨੇ ਸੱਗ, ਲੇਕਿਨ ਘਰ ਸਾਡੀ ਫਿਰ ਉਹ ਸਿਫਤ ਗਿਆ, ਕਿਉਂਕਿ ਸਾਡੇ ਵੱਡਿਆਂ ਦਾ ਜੀਵਨ ਬੜਾ ਐਡਾ ਉੱਚਾ ਹੋਵੇਗਾ, ਅਫਸੋਸ ਸਾਡਾ ਤਾਂ ਜੀਵਨ ਹੀ ਡਿੱਗਦਾ ਜਾ ਰਿਹਾ ਹੈ। ਉਹਦੇ 'ਚ ਉਹਨੇ ਲਿਖਿਆ ਕਿ ਜਦੋਂ ਸਿੱਖ ਕਿਤੇ ਚੜ੍ਹਾਈ ਕਰਕੇ ਆਏ ਅਤੇ ਅੱਗੇ ਉਹਨਾਂ ਦੇ ਆਦਮੀ ਨਹੀਂ ਸੀ, ਬੇਗਮਾਂ ਬੈਠੀਆਂ ਸੀ, ਸਿੱਖ ਨੇ ਉਸੇ ਵੇਲੇ ਆਪਣੀ ਕਿਰਪਾਨ ਮਿਆਨ ਦੇ ਵਿੱਚ ਪਾਈ ਹੈ, ਕੋਈ ਸਿੱਖ ਕੋਲ ਤਲਵਾਰ ਨਹੀਂ ਕਿਰਪਾਨ ਹੈ, ਤਲਵਾਰ ਤਲ ਜ਼ਮੀਨ ਕਿਤੇ ਡਿੱਗੇ ਹੋਏ 'ਤੇ ਵਾਰ ਸਕਦੀ ਕਰ ਸਕਦੀ ਹੈ, ਕਿਰਪਾਨ ਕਿਰਪਾ ਕਰਨ ਵਾਸਤੇ ਆ, ਜ਼ੁਲਮ ਕਰਨ ਵਾਸਤੇ ਨਹੀਂ। ਬੇਸ਼ੱਕ ਇੱਕੋ ਚੀਜ਼ ਦਾ ਨਾਂ ਹੈ। ਅਤੇ ਉਹ ਕਹਿੰਦਾ ਜ਼ਨ ਜ਼ਰ ਬਾ ਤਰਾਜ਼ ਨੀਜ਼, ਕਿ ਜ਼ਨ ਔਰਤ ਜ਼ੇਵਰ ਗਹਿਣਿਆਂ ਦੇ ਨਾਲ, ਜਰ ਸੋਨੇ ਦੇ ਗਹਿਣਿਆਂ ਨਾਲ ਲੱਦੀਆਂ ਹੋਣ ਵਾਲੀਆਂ ਬੇਗਮਾਂ, ਇਹਨਾਂ ਨੂੰ ਕੋਈ ਤਰਾਜ਼ ਨਹੀਂ, ਹੱਥ ਨਹੀਂ ਲਾਉਂਦੇ। ਔਰ ਕਹਿੰਦੇ ਗਹਿਣਿਆਂ ਨੂੰ ਕੀ ਹੱਥ ਲਾਉਣਾ, ਵੀ ਅਸੀਂ ਨਹੀਂ ਹੈਗੇ ਸਾਡੀ ਕਿਸੇ ਬੇਗਮੋਂ ਨਾਲ ਲੈ ਜਾਣ। ਕਹਿੰਦਾ ਨਹੀਂ, ਗਰ ਮਹਾ ਰੂਪ, ਮਹਾ ਚੰਦਰਮਾ ਵਾਂਗੂ ਸੋਹਣਾ ਰੂਪ, ਕਿ ਚੰਦਰਮਾ ਵਰਗੀਆਂ ਸਾਡੀਆਂ ਸੋਹਣੀਆਂ ਹੋਣ ਅਤੇ ਕਨੀਜ਼ਾਂ ਵੀ ਨਹੀਂ ਬਣਾਉਂਦੇ। ਬਾਰੇ ਮਹਾ ਬਾਰ ਦਰਵਾਜ਼ਾ, ਮਹਾ ਸੋਹਣਾ, ਜਿਸ ਦਰਵਾਜ਼ੇ ਦੇ ਉੱਤੋਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਅਸੀਂ ਮਾਲਕਾ ਤੇਰੇ ਉਸ ਦਰਵਾਜ਼ੇ ਨਾਲੋਂ ਵਿਛੜ ਗਏ ਹਾਂ। ਹੁਣ ਇਹਦੇ 'ਚ ਗਾਂਹ ਅੰਤਰੀ ਵਰਥ ਸਾਰੇ ਕਰੋ ਨਾ, ਅਤੇ ਸੱਚ ਜਾਣਿਓ ਮਹੀਨੇ ਵਾਲਾ ਰੁੱਤਾਂ ਵਾਲਾ ਸੌਦਾ ਖਤਮ ਹੋ ਜਾਂਦਾ ਵੇ। ਮਤ ਆਖੀਏ ਕਿ ਇਹ ਬਾਰਾਂਵਾਂ ਬਾਣੀ ਉਚਾਰਨ ਕਰਕੇ ਗੁਰੂ ਨੇ ਉਸ ਸੰਮਤ ਨੂੰ ਪ੍ਰਵਾਨ ਕਰ ਲਿਆ, ਨਹੀਂ ਸਾਨੂੰ ਦਿੱਤਾ ਉਸ ਮਹੀਨਿਆਂ ਵਿੱਚੋਂ ਇੱਕ ਨਿਰੰਕਾਰ ਇੱਕ ਅਕਾਲ ਦੀ ਉਪਾਸ਼ਨਾ, ਕਿ ਤੂੰ ਇੱਕ ਨਾ ਜੋੜ। ਔਰ ਸਾਨੂੰ ਹੀ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋ ਪੰਕਤੀ ਕਹਿ ਕੇ ਸਮਾਪਤੀ ਕਰਦੇ ਹਾਂ। ਮਾਨਸ ਕੀ ਜਾਤ ਸਭੇ, ਮੇਰੀ ਇਹ ਡੀ ਸੀ ਸਾਹਿਬ ਦੇ ਸਾਹਮਣੇ ਮੋਗੇ ਅਛੂਤੋਸ਼ੀਆਂ ਨਾਲ ਬਹਿਸ 'ਚ ਉਹਨਾਂ ਲਫ਼ਜ਼ ਵਰਤਿਆ ਸੀ, ਮੈਂ ਉੱਥੇ ਬਹਿਸ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਇਹਦੇ ਅਰਥ ਇਹ ਨਹੀਂ ਕਿ ਸਾਰਾ ਮਨੁੱਖਾ ਜਾਤੀ ਨੂੰ ਇੱਕ ਪਛਾਣੋ, ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮਾਨਸ ਕੀ ਜਾਤ ਸਭੇ, ਕਿਹੜੀ ਨੂੰ, ਕੋਉ ਪਿਓ ਮੁੰਡਿਆ ਸੰਨਿਆਸੀ। ਕਈਆਂ ਨੇ ਆਖਿਆ ਮੁੰਡਨ ਕਰਨ 'ਚ ਰੱਬੇ, ਕੋਈ ਨਾ ਸੰਨਿਆਸ ਧਾਰਨ ਕਰ ਲਓ, ਰੱਬ ਉੱਥੇ ਮਿਲਦਾ। ਕੋਉ ਜੋਗੀ ਭਇਓ, ਕੋਉ ਬ੍ਰਹਮਚਾਰੀ, ਕੋਉ ਜਤੀ ਅਨਮਾਨਵੋ, ਕਿਸੇ ਨੇ ਕਿਹਾ ਗ੍ਰਸਥ ਆਨੰਦ ਕਾਰਜ ਨਹੀਂ ਕਰਾਉਣੇ, ਜੰਗਲਾਂ ਨੂੰ ਜਾਣਾ ਹੈ। ਹਿੰਦੂ ਤੁਰਕੋ ਰਾਫਜ਼ੀ ਇਮਾਮ ਸਾਫ਼ੀ, ਕਿਸੇ ਨੇ ਹਿੰਦੂ ਮੈਥਡ, ਕਿਸੇ ਨੇ ਮੁਸਲਮਾਨ ਮੈਥਡ, ਕਿ ਪੱਛਮ ਝੁਕੇਗਾ ਤਾਂ ਮਿਲੇਗਾ। ਮਾਨਸ ਕੀ ਜਾਤ ਸਭ ਹੈ, ਇਹ ਸਾਰੀ ਮਨੁੱਖਾ ਜਾਤੀ, ਭਾਵੇਂ ਹਿੰਦੂ ਹੈ, ਭਾਵੇਂ ਤੁਰਕ ਹੈ, ਸ਼ਾਹੀ ਇਮਾਮ ਹੈ, ਸੰਨਿਆਸੀ ਹੈ, ਮੁੰਡੀਆਂ ਹੈ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਣਵੋ। ਤੂੰ ਮਨੁੱਖਾ ਜਨਮ ਪਾ ਕੇ ਤੇਰਾ ਫਰਜ਼ ਇੱਕ ਨੂੰ ਪਹਿਚਾਨਣਾ, ਕਿਹੜੇ ਨੂੰ ਕਰਤਾ ਕਰੀਮ ਸੋਈ ਰਾਜਕ ਰਹੀਮ, ਉਹੀ ਦੂਸਰੋ ਨਾ ਭੇਦ ਕੋਈ, ਭੂਲ ਭਰਮ ਮਾਨਵੋ, ਏਕ ਹੀ ਕੀ ਸੇਵ ਏਕ ਗੁਰਦੇਵ, ਏਕ ਹੀ ਸਰੂਪ ਸਭ ਹੈ, ਏਕ ਜੋਤ ਜਾਣਵੋ, ਸਾਰੇ ਇੱਕ ਜੋਤ ਨੂੰ ਜਾਣੋ। ਸਾਡਾ ਨਾਨਕ ਸ਼ਾਹੀ ਦੇ ਮਹੀਨੇ ਦਿਨ ਵਾਰ ਵੀ ਇਹੋ ਜਿਹੇ ਹੋਣ ਕਿ ਸਾਨੂੰ ਇੱਕ ਯਾਦ ਆਵੇ। ਜਿੱਦਣ ਇੱਕ ਯਾਦ ਆ ਗਿਆ, ਮਨੁੱਖਾਂ ਮੰਜ਼ਿਲ ਪੂਰੀ ਹੋ ਕੇ, ਉਹਦੇ ਵਿੱਚ ਫਿਰ ਸੂਰਜ ਕਿਰਨ ਮਿਲੇ, ਜਲਕਾ ਜਲ ਹੋਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਜ਼ਿੰਦਗੀ ਦੀ ਮੰਜ਼ਿਲ ਪੂਰੀ ਹੋ ਜਾਵੇਗੀ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਹੋਈਆਂ ਭੁੱਲਾਂ ਦੀ ਮਾਫ਼ੀ, ਗੁਰਮੁਖ ਪਿਆਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਏ ਦਰਸ਼ਨ ਕਰਾਏ ਆ। ਆਉਣ ਵਾਲੇ ਸਮੇਂ 'ਚ ਭਾਈ ਸਾਹਿਬ ਦੱਸਦਾ ਤੁਹਾਡੇ ਦਰਸ਼ਨ ਜੂਨ ਦੇ ਮਹੀਨੇ ਵਿੱਚ ਕਰਾਂਗੇ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲਗਾਤਾਰ ਰੋਜ਼ਾਨਾ ਹੀ ਇਕੱਠਾ ਕਰ ਰਹੇ ਹਨ, ਸਰਦਾਰੀ ਹੈ। ਆਓ ਹੁਣ ਕੀਰਤਨ ਸ਼ੁਰੂ ਕਰਦੇ ਹਾਂ। ਭਾਈ ਸਾਹਿਬ ਭਾਈ ਮਨੋਹਰ ਸਿੰਘ ਜੀ ਉਹਨਾਂ ਸਾਹਿਬ ਵਾਲੇ
ਟਾਈਮ ਤੱਕ ਆ ਜਾਵਾਂਗੇ। ਮੈਂ ਮੱਖਣ
ਨੰਬਰ ਤੁਹਾਡੇ ਕੋਲ ਮੇਰਾ ਹਰਿ ਸਾਹਿਬ ਸਿੰਘ ਕੋਲ ਹੈ।
ਛੋਟੀ ਜਿਹੀ ਉਮਰ ਮੇਰੀ ਲਾਗ ਲੱਗੀ ਹੈ,
ਸਾਨੂੰ ਛੁੱਟੀਆਂ।